ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹਲਾ ਪੰਜਵਾ। ਅਸ਼ਟਪਦੀਆਂ ਕਰ ਪਹਿਲਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਕਰਨ ਕਰਾਵਨ ਉਪਾਏ ਸਮਾਵਨ ਸਗਲ ਛਤਰਪਤ ਬੀਠਾ। ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਕਰਨ ਕਰਾਵਨ ਉਪਾਏ ਸਮਾਵਨ ਸਗਲ ਛਤਰਪਤ ਬੀਠਾ। ਰਹਾਉ ਰਾਣਾ ਰਾਉ ਰਾਜ ਭੈ ਰੰਕ ਹੁਣ ਝੂਠੇ ਕਹਿਣ ਕਹਾਇਓ। ਅਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ। ਉਪਮਾ ਸੁਣੋ ਰਾਜਨ ਕੀ ਸੰਤ ਕਹਿਤ ਜੇਤ ਪਾਹੂਚਾ। ਬੇਸ ਮਾਰਵਣ ਸਾਹਦਾ ਤਾਰਾ ਉੱਚੇ ਹੀ ਤੇ ਉੱਚਾ। ਪਵਨ ਪਰੋਯੋ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ। ਨੀਰ ਧਾਰਨ ਕਰ ਰਾਖੇ ਏਕਤ ਕੋਈ ਨ ਕਿਸੀ ਸੰਗੇ। ਘੜ ਘੜ ਕਥਾ ਰਾਜਨ ਕੀ ਚਾਲ ਹੈ ਘਰ ਘਰ ਤੁਜੈ ਮਹਾ। ਕੀ ਜੰਤ ਸਾ ਪਾਤਸ਼ਾਹ ਕਰਿਆ ਪ੍ਰਥਮੇ ਰਿਜਕ ਸਮਾਹਾ। ਤੂੰ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੋ ਦੀਨੀ। ਅਣਖ ਜਤਨ ਕਰ ਕਰੈ ਦਿਖਾਏ ਸਾਚੀ ਸਾਖੀ ਚੀਨੀ। ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾ ਵਡਾਏ। ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈਂਦੀਏ ਰੁੜਾਈ। ਮੁਕਤ ਪਏ ਸਾਧ ਸੰਗਤ ਕਰ ਤਿਨਕੇ ਆਪ ਗੁਣ ਸਭ ਪਰਹਰਿਆ। ਤਿਨਕੋ ਦੇਹ ਭਏ ਕਿਰਪਾਲਾ ਤਿਨ ਪਾਵ ਸਾਗਰ ਤਰਿਆ। ਅਮ ਨਾਨੇ ਨੀਚ ਤੁਮੇ ਵਣ ਸਾਹਿਬ ਕੁਦਰਤ ਕੌਣ ਵਿਚਾਰ। ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਆਧਾਰ। ਅਮ ਨਾਨੇ ਨੀਚ ਤੁਮੇ ਵਣ ਸਾਹਿਬ ਕੁਦਰਤ ਕੌਣ ਵਿਚਾਰ। ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੀਰ ਕਰੋ ਤ੍ਰੰਤ ਮੋਹੇ ਜਾਹੇ ਗਰੀਬਨ ਵਾਜ ਨਾ ਦੂਸਰ ਤੋ ਸੋ। ਮਨੁੱਖ ਨੂੰ ਅਸੀਂ ਵੇਖਿਆ ਨਹੀਂ ਉਹਦੇ ਬਾਰੇ ਸੁਣ ਲੈਂਦੇ ਹਾਂ, ਕੁਝ ਨਾ ਕੁਝ ਉਸ ਬਾਰੇ ਸਾਨੂੰ ਵੀ ਪਤਾ ਲੱਗ ਜਾਂਦਾ ਹੈ। ਇਸ ਨੂੰ ਸਰਵਮ ਦਰਸ਼ਨ ਆਖਦੇ ਹਨ। ਜਿਵੇਂ ਆਪਾਂ ਸ਼ਾਮ ਦੇ ਸਮੇਂ ਪੂਰੇ ਇਤਿਹਾਸ ਦੀ ਕਥਾ ਸੁਣਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਉਸ ਵੇਲੇ ਬੇਅੰਤ ਗੁਰਸਿੱਖਾਂ ਨੇ ਸੇਵਾ ਕੀਤੀ। ਭਾਈ ਭਾਗੂ ਜੀ, ਭਾਈ ਮੰਝ ਜੀ, ਭਾਈ ਬਹੋੜਾ ਜੀ, ਭਾਈ ਬਹਿਲੋ ਜੀ ਆਦਿਕ ਦੇ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਰਹੇ ਹੋ। ਭਾਵੇਂ ਆਪਾਂ ਉਹਨਾਂ ਗੁਰਸਿੱਖਾਂ ਨੂੰ ਵੇਖਿਆ ਨਹੀਂ, ਪਰ ਜਦੋਂ ਆਪਾਂ ਉਹਨਾਂ ਦਾ ਇਤਿਹਾਸ ਸੁਣਦੇ ਹਾਂ ਤਾਂ ਜ਼ਰੂਰ ਕੁਝ ਨਾ ਕੁਝ ਉਹਨਾਂ ਬਾਰੇ ਪਤਾ ਲੱਗ ਜਾਂਦਾ। ਇਹਨੂੰ ਸਰਵਣ ਦਰਸ਼ਨ ਆਖਦੇ ਹਨ। ਦੂਸਰੇ ਚਿੱਤਰ ਦਰਸ਼ਨ ਹੁੰਦੇ ਨੇ। ਚਿੱਤਰ ਦਰਸ਼ਨ ਤੋਂ ਮੁਰਾਦ ਹੈ ਕਿਸੇ ਆਦਮੀ ਨੂੰ ਆਪਾਂ ਵੇਖਿਆ ਨਹੀਂ ਪਰ ਉਹਦੀ ਆਪਾਂ ਫੋਟੋ ਨੂੰ ਵੇਖ ਲਈਏ। ਕਮ ਸੇ ਕਮ ਸਾਨੂੰ ਉਸ ਮਨੁੱਖ ਦੀ ਯਾਦ ਤੇ ਆ ਹੀ ਜਾਂਦੀ ਹੈ ਕਿ ਜਿਸ ਆਦਮੀ ਨੂੰ ਅਸੀਂ ਵੇਖਿਆ ਨਹੀਂ ਤੇ ਮਿਲਣਾ ਚਾਹੁੰਦੇ ਹਾਂ ਉਹਦੀ ਸ਼ਕਲ ਉਹ ਸੂਰਤ ਇਸ ਤਰ੍ਹਾਂ ਦੀ ਹੈ। ਕਿਸੇ ਦੀ ਪਿਕਚਰ ਤੋਂ ਕਿਸੇ ਦੀ ਫੋਟੋ ਨੂੰ ਵੇਖ ਕੇ ਸਾਨੂੰ ਉਸਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਹਨੂੰ ਚਿੱਤਰ ਦਰਸ਼ਨ ਕਹਿੰਦੇ ਨੇ। ਅਤੇ ਤੀਸਰੇ ਨੰਬਰ 'ਤੇ ਸੁਪਨ ਦਰਸ਼ਨ ਹੁੰਦੇ ਹਨ। ਸੁਪਨ ਦਰਸ਼ਨ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਸੁਪਨ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਸੁਪਨੇ ਦੇ ਵਿੱਚ ਕਈ ਵਾਰੀ ਸਾਨੂੰ ਕੋਈ ਆਪਣਾ ਵਿਛੜਿਆ ਮਿੱਤਰ ਆ ਕੇ ਦਿਖਾਈ ਦਿੰਦਾ ਹੈ, ਸਾਡਾ ਮਨ ਬੜਾ ਖੁਸ਼ ਹੁੰਦਾ। ਕਈ ਐਸੇ ਵੀ ਪ੍ਰੇਮੀ ਹਨ ਉਹਨਾਂ ਨੂੰ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਂਦੇ ਹਨ, ਸੁਪਨ ਦਰਸ਼ਨ। ਕਈ ਐਸੇ ਵੀ ਮਹਾਂਪੁਰਖ ਨੇ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹਨਾਂ ਦੇ ਵੀ ਦਰਸ਼ਨ ਹੋ ਜਾਂਦੇ ਨੇ। ਜਿਵੇਂ ਬਾਬਾ ਨੰਦ ਸਿੰਘ ਜੀ ਕਲੀਰਾਂ ਵਾਲੇ, ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦਰਸ਼ਨ ਦੀ ਦਾਰੇ ਬਖਸ਼ੇ। ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ, ਉਹਨਾਂ ਨੂੰ ਵੀ ਕਲਗੀਧਰ ਪਾਤਸ਼ਾਹ ਨੇ ਆਪ ਦਰਸ਼ਨ ਦਿੱਤੇ ਅਤੇ ਨਾਲ ਹੁਕਮ ਕੀਤਾ ਸੀ ਕਿ ਤੁਸੀਂ ਲੰਗਰ ਚਲਾਉਣ, ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ। ਹੋਰ ਬੇਅੰਤ ਐਸੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ। ਚੌਥੇ ਪ੍ਰਤੱਖ ਦਰਸ਼ਨ ਹੁੰਦੇ। ਜਦੋਂ ਆਪਾਂ ਕਿਸੇ ਨੂੰ ਅੱਖਾਂ ਦੇ ਸਾਹਮਣੇ ਦੇਖ ਲਈਏ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ, ਜਿਹੜੇ ਸਨਮੁਖ ਦਰਸ਼ਨ ਨੇ ਇਹਨੂੰ ਪ੍ਰਤੱਖ ਦਰਸ਼ਨ ਆਖਦੇ। ਉਹਨਾਂ ਮਹਾਂਪੁਰਖਾਂ ਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕਿੰਨਾ ਭਰੋਸਾ। ਮਹਾਂਪੁਰਖ ਕਿਸੇ ਖਾਸ ਸਿੰਘ ਦੇ ਨਾਲ ਬਚਨ ਕਰਦੇ ਸਨ ਕਿ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਸਾਡੇ ਮਨ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਦਸੋ ਪਾਤਸ਼ਾਹੀਆਂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਰਾਜ ਰਹੇ ਸ਼੍ਰੀ ਗੁਰੂ ਗ੍ਰੰਥ ਮਝਾਰ। ਜਿਵੇਂ ਐਨ ਦਸੋ ਪਾਤਸ਼ਾਹੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਖੜੀਆਂ ਹੋਣ, ਇਸ ਤਰ੍ਹਾਂ ਦੀ ਭਾਵਨਾ ਲੈ ਕੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਹਾਂ। ਫਿਰ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਜਦੋਂ ਗੁਰੂ ਮਹਾਰਾਜ ਦੀ ਤਾਬਿਆਂ ਖੜ ਕੇ ਅਸੀਂ ਚੌਰ ਦੀ ਸੇਵਾ ਕਰਦੇ ਹਾਂ, ਉਸ ਵੇਲੇ ਵੀ ਸਾਡੀ ਇਹ ਭਾਵਨਾ ਹੁੰਦੀ ਹੈ ਕਿ ਅਸੀਂ ਦਸੋ ਪਾਤਸ਼ਾਹੀਆਂ 'ਤੇ ਚੌਰ ਚੁਲਾ ਰਹੇ ਹਾਂ। ਫਿਰ ਜਦੋਂ ਗੁਰੂ ਮਹਾਰਾਜ ਦੀ ਤਾਬਿਆਂ ਬੈਠ ਕੇ ਅਸੀਂ ਰੁਮਾਲਾ ਉੱਪਰ ਕਰਕੇ ਹੁਕਮਨਾਮਾ ਲੈਂਦੇ ਹਾਂ, ਉਸ ਵੇਲੇ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਤਮਕ ਦਰਸ਼ਨ ਦੀਦਾਰੇ ਹੁੰਦੇ ਨੇ, ਕਿਉਂਕਿ ਬਾਣੀ ਗੁਰੂ ਦਾ ਗਿਆਨ ਹੈ, ਬਾਣੀ ਇੱਕ ਜੋਤ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਹੁਕਮਨਾਮਾ ਲੈਂਦੇ ਹਾਂ ਤਾਂ ਸਾਨੂੰ ਦਸੋ ਪਾਤਸ਼ਾਹੀਆਂ ਦੇ ਆਤਮਕ ਦਰਸ਼ਨ ਦੀਦਾਰੇ ਹੋ ਜਾਂਦੇ ਨੇ, ਅਤੇ ਫਿਰ ਅਸੀਂ ਹੁਕਮਨਾਮਾ ਲੈਣ ਤੋਂ ਬਾਅਦ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦੇ ਹਾਂ। ਫਿਰ ਅਟਿਰ ਅੱਠੇ ਪੈਰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਾਡੀ ਸੁਰਤ ਲੀਨ ਹੋਈ ਰਹਿੰਦੀ ਹੈ। ਐਸੀ ਉੱਚੀ ਸੁੱਚੀ ਅਵਸਥਾ ਦੇ ਮਾਲਕ ਉਹ ਮਹਾਂਪੁਰਖ ਸਨ। ਆਠ ਪਹਿਰ ਪ੍ਰਭ ਬਸਹਿ ਹਜੂਰੇ ਬਹੁ ਨਾਨਕ ਤੇਈ ਜਨ ਪੂਰੇ, ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ। ਉਹ ਮਹਾਂਪੁਰਖ ਹਰ ਵੇਲੇ ਗੁਰੂ ਮਹਾਰਾਜ ਨੂੰ ਆਪਣੇ ਅੰਗ ਸੰਗ ਖੜੇ ਅਨੁਭਵ ਕਰਦੇ ਸਨ। ਅੱਠੇ ਪੈਰ ਉਹਨਾਂ ਦਾ ਮਨ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਸੀ। ਫਿਰ ਉਹਨਾਂ ਨੂੰ ਇੰਨਾ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਸੀ, 150 ਦੇ ਕਰੀਬ ਸਿੰਘਾਂ ਦਾ ਨਾਲ ਜਥਾ ਹੁੰਦਾ ਸੀ, ਕਦੇ ਕਿਸੇ ਸੰਗਤ ਤੋਂ ਇੱਕ ਪੈਸਾ ਵੀ ਨਹੀਂ ਮੰਗਿਆ, ਨਾ ਹੀ ਕੋਈ ਬੈਂਕ ਅਕਾਊਂਟ ਖੁਲਾਇਆ, ਨਾ ਹੀ ਕੋਈ ਇਨਕਮ ਦਾ ਕੋਈ ਹੋਰ ਕੋਈ ਸੋਰਸ ਪੈਦਾ ਕੀਤਾ। ਬਸ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ 'ਤੇ ਲੈ ਕੇ, ਉਸ ਅਕਾਲ ਪੁਰਖ ਵਾਹਿਗੁਰੂ 'ਤੇ ਵਿਸ਼ਵਾਸ ਕਰਕੇ 150 ਸਿੰਘਾਂ ਦਾ ਜਥਾ ਲੈ ਕੇ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ, ਹਜ਼ੂਰ ਸਾਹਿਬ, ਪਟਨਾ ਸਾਹਿਬ, ਬੰਬੇ, ਕਲਕੱਤੇ, ਸਾਰੇ ਹਿੰਦੁਸਤਾਨ ਦੇ ਵਿੱਚ ਹੀ ਗੁਰਮਤ ਦਾ ਪ੍ਰਚਾਰ ਕਰਦੇ। ਹੁਣ ਜੇ ਸਾਡੇ ਆਪਣੇ 2-3-4 ਬੱਚੇ ਹੋਣ, ਉਹਨਾਂ ਦੀ ਪੜ੍ਹਾਈ ਕਰਾਉਣੀ, ਉਹਨਾਂ ਦੀ ਪਰਵਰਿਸ਼ ਕਰਨੀ ਬਹੁਤ ਔਖੀ ਗੱਲ, ਕਿਉਂਕਿ ਖਰਚੇ ਬੜੇ ਨੇ, ਮਹਿੰਗਾਈ ਬਹੁਤ ਹੈ। ਪਰ ਮਹਾਂਪੁਰਖਾਂ ਨੇ ਜਿੰਨੇ ਵਿਦਿਆਰਥੀਆਂ ਨੂੰ ਪੜ੍ਹਾਇਆ, ਕਿਸੇ ਕੋਲੋਂ ਮੰਗਿਆ ਕੁਝ ਨਹੀਂ, ਦਿੱਤਾ ਹੀ ਦਿੱਤਾ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਇੱਕ ਬਹੁਤ ਵੱਡੀ ਉਦਾਰਤਾ ਸੀ, ਉਹਨਾਂ ਨੇ ਦਿੱਤਾ ਹੀ ਹੈ, ਲਿਆ ਕੁਝ ਨਹੀਂ। ਜਿੰਨੇ ਵਿਦਿਆਰਥੀ ਨੇ ਸਭ ਨੂੰ ਪੁੱਛ ਲਓ। ਦਾਸ ਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਮਹਾਂਪੁਰਖਾਂ ਦੇ ਵਿਦਿਆਰਥੀ ਹਨ ਗਿਆਨੀ ਇੰਦਰਜੀਤ ਸਿੰਘ ਜੀ ਰਕਬਾ, ਉਹ ਇਸ ਵੇਲੇ ਕੈਨੇਡਾ ਦੇ ਵਿੱਚ ਰਹਿੰਦੇ। ਉਹਨਾਂ ਨੇ ਇੱਕ ਵਾਰੀ ਆਪਣੀ ਹੱਡਬੀਤੀ ਘਟਨਾ ਦੱਸੀ। ਗਿਆਨੀ ਇੰਦਰਜੀਤ ਸਿੰਘ ਜੀ ਕਹਿਣ ਲੱਗੇ, ਮੈਂ ਹਜ਼ੂਰ ਸਾਹਿਬ ਮਹਾਂਪੁਰਖਾਂ ਦਾ ਜਥਾ ਗਿਆ ਹੋਇਆ ਸੀ, ਅਤੇ ਮੈਂ ਵੀ ਮਹਾਂਪੁਰਖਾਂ ਦੇ ਜਥੇ ਵਿੱਚ ਵਿਦਿਆਰਥੀ ਸਾਂ, ਅਤੇ ਇੱਕ ਗਿਆਨੀ ਹਰਭਗਤ ਸਿੰਘ ਜੀ ਨਾਰੰਗਵਾਲ ਦੇ ਗੁਰਮੁਖ ਪਿਆਰੇ ਹੋਏ ਹਨ, ਬਹੁਤ ਕੱਟੜ ਸਿੰਘ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਉਹ ਸਮਕਾਲੀ ਸਨ, ਅਤੇ ਉਹਨਾਂ ਦੇ ਆਮ ਜਮਾਤੀ ਵੀ ਸਨ। ਅਤੇ ਉਹ ਗਿਆਨੀ ਹਰਭਗਤ ਸਿੰਘ ਜੀ ਨਾਰੰਗਵਾਲ ਦੇ ਉਹ ਵੀ ਉੱਥੇ ਹਜ਼ੂਰ ਸਾਹਿਬ ਗਏ ਹੋਏ ਸਨ। ਗਿਆਨੀ ਜੀ ਦੇ ਨਾਲ ਕੋਈ ਉਹਨਾਂ ਦੀ ਜਾਣ ਪਛਾਣ ਸੀ। ਲੰਗਰ ਸਾਹਿਬ ਜਥੇ ਦੀ ਵੀ ਰਿਹਾਇਸ਼ ਸੀ, ਅਤੇ ਗਿਆਨੀ ਹਰਭਗਤ ਸਿੰਘ ਜੀ ਵੀ ਉੱਥੇ ਠਹਿਰੇ ਹੋਏ ਸਨ। ਸ਼ਾਮ ਦਾ ਵਕਤ ਸੀ। ਗਿਆਨੀ ਹਰਭਗਤ ਸਿੰਘ ਜੀ ਕਹਿਣ ਲੱਗੇ ਕਿ ਚਲੋ ਆਪਾਂ ਸੱਚਖੰਡ ਤਖ਼ਤ ਸਾਹਿਬ 'ਤੇ ਨਮਸਕਾਰ ਕਰਿਆ ਜੀ। ਗਿਆਨੀ ਜੀ ਕਹਿਣ ਲੱਗੇ, ਚਲੋ ਫਿਰ ਆਪਾਂ ਚੱਲਦੇ ਹਾਂ। ਦੋਵੇਂ ਜਾਣੇ ਚੱਲ ਪਏ। ਜਦੋਂ ਤੁਰੇ ਜਾ ਰਹੇ ਸਨ ਤਾਂ ਉਸ ਵੇਲੇ ਗੁਰਦੁਆਰਾ ਲੰਗਰ ਸਾਹਿਬ ਸੜਕ ਦੇ ਨਾਲ ਨਾਲ ਕਮਰੇ ਬਣੇ ਹੋਏ ਸਨ। ਹੁਣ ਤੇ ਨਵੀਆਂ ਬਿਲਡਿੰਗਾਂ ਇਮਾਰਤਾਂ ਬਹੁਤ ਵੱਡੀਆਂ ਵੱਡੀਆਂ ਬਣ ਗਈਆਂ ਤੇ ਉਹਨਾਂ ਕਮਰਿਆਂ ਦੇ ਵਿੱਚ ਜਥੇ ਦੇ ਆਸਨ ਸਨ ਤੇ ਕਮਰੇ ਦੇ ਵਿੱਚ ਮਹਾਂਪੁਰਖਾਂ ਦਾ ਵੀ ਆਸਨ। ਜਦੋਂ ਅਸੀਂ ਉਸ ਕਮਰੇ ਦੇ ਕੋਲ ਦੀ ਲੰਘੇ ਉਹ ਵਿੰਡੋ ਉਹ ਖਿੜਕੀ ਖੁੱਲ੍ਹੀ ਹੋਈ ਬਾਹਰੋਂ ਤੁਰੇ ਜਾਂਦੇ ਹਾਂ ਮੈਨੂੰ ਮਹਾਂਪੁਰਖਾਂ ਦੇ ਬਾਹਰੋਂ ਥੋੜ੍ਹੇ ਜਿਹੇ ਦਰਸ਼ਨ ਹੋਏ ਅਤੇ ਮੈਂ ਉਸ ਪਾਸੇ ਵੱਲ ਨੂੰ ਅਦਬ ਸਤਿਕਾਰ ਦੇ ਨਾਲ ਸਿਰ ਝੁਕਾ ਦਿੱਤਾ। ਜਦੋਂ ਮੈਂ ਸਿਰ ਝੁਕਾਇਆ ਕਿ ਅਸੀਂ ਉਦੋਂ ਨੂੰ ਅੱਗੇ ਲੰਘ ਗਏ ਗਿਆਨੀ ਹਰਭਗਤ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਭਿੰਡਰਾਂ ਵਾਲੇ ਆਪਣੇ ਆਪ ਨੂੰ ਬੜੇ ਬੜੇ ਕੱਟੜ ਸਿੱਖ ਅਖਵਾਉਂਦੇ ਹੋ ਪਰ ਤੁਹਾਡੇ ਅੰਦਰ ਵੀ ਸਾਕਸ਼ੀ ਪੂਜਾ ਦਾ ਪ੍ਰਭਾਵ ਨਹੀਂ ਖਤਮ ਹੋਇਆ। ਗਿਆਨੀ ਜਗਜੀਤ ਸਿੰਘ ਜੀ ਕਹਿਣ ਲੱਗੇ ਗਿਆਨੀ ਜੀ ਗੱਲ ਦੱਸੋ ਕੀ ਹੈ। ਉਹ ਕਹਿਣ ਲੱਗੇ ਵੀ ਤੁਸੀਂ ਇਹ ਦੱਸੋ ਵੀ ਤੁਰੇ ਆਉਂਦੇ ਸੀ ਆਪਾਂ ਤੁਸੀਂ ਉੱਥੇ ਸਿਰ ਕਿਉਂ ਝੁਕਾਇਆ ਸੀ। ਤਾਂ ਉਸ ਵੇਲੇ ਗਿਆਨੀ ਜਗਜੀਤ ਸਿੰਘ ਜੀ ਕਹਿਣ ਲੱਗੇ ਵੀ ਉਹ ਮਹਾਂਪੁਰਖਾਂ ਦਾ ਕਮਰਾ ਸੀ ਅਤੇ ਅਚਾਨਕ ਖਿੜਕੀ ਖੁੱਲ੍ਹੀ ਦੇਖ ਕੇ ਮੈਨੂੰ ਥੋੜ੍ਹੇ ਜਿਹੇ ਦਰਸ਼ਨ ਹੋਏ ਅਤੇ ਅਦਬ ਸਤਿਕਾਰ ਦੇ ਵਜੋਂ ਮੈਂ ਸਿਰ ਝੁਕਾ ਦਿੱਤਾ ਕੋਈ ਮੱਥਾ ਤੇ ਨਹੀਂ ਟੇਕਿਆ ਮੈਂ ਸਤਿਕਾਰ ਕੀਤਾ। ਕਿਉਂ ਉਹ ਮਹਾਂਪੁਰਖ ਸਾਨੂੰ ਪੁੱਤਾਂ ਵਾਂਗੂ ਪਾਲਦੇ ਨੇ ਬਿਨਾਂ ਤਨਖਾਹ ਤੋਂ ਬਿਨਾਂ ਫੀਸ ਤੋਂ ਬਿਨਾਂ ਕੁਛ ਲੈ ਦਿੱਤੇ ਤੋਂ ਸਾਨੂੰ ਗੁਰਮਤਿ ਦੀ ਵਿਦਿਆ ਪੜ੍ਹਾ ਰਹੇ ਹਨ ਅਤੇ ਹੁਣ ਅਸੀਂ ਹੋਰ ਤਾਂ ਕੁਛ ਉਹਨਾਂ ਨੂੰ ਦੇ ਨਹੀਂ ਸਕਦੇ ਕਮ ਸੇ ਕਮ ਉਹਨਾਂ ਦਾ ਸਤਿਕਾਰ ਤਾਂ ਕਰਨਾ ਬਣਦਾ ਹੈ। ਮੈਂ ਉਹਨਾਂ ਦਾ ਸਤਿਕਾਰ ਕੀਤਾ। ਗਿਆਨੀ ਜੀ ਕਹਿਣ ਲੱਗੇ ਨਹੀਂ ਨਹੀਂ ਤੁਹਾਡੇ ਅੰਦਰ ਸਾਕਸ਼ੀ ਪੂਜਾ ਦਾ ਸੰਸਕਾਰ ਪ੍ਰਭਾਵ ਹੈਗਾ ਹੀ ਹੈ। ਚਲੋ ਗੱਲ ਉਸ ਵੇਲੇ ਬੰਦ ਹੋ ਗਈ। ਕੁਛ ਸਮਾਂ ਮਹਾਂਪੁਰਖ ਹਜ਼ੂਰ ਸਾਹਿਬ ਰਹੇ ਉਸ ਤੋਂ ਬਾਅਦ ਫਿਰ ਪੰਜਾਬ ਆ ਗਏ। ਗਿਆਨੀ ਇੰਦਰਜੀਤ ਸਿੰਘ ਜੀ ਕਹਿਣ ਲੱਗੇ ਮੈਂ ਇੱਕ ਵਾਰ ਲੁਧਿਆਣੇ ਕਿਸੇ ਸਮਾਗਮ 'ਤੇ ਗਿਆ ਗਿਆਨੀ ਹਰਭਗਤ ਸਿੰਘ ਜੀ ਨਾਰੰਗ ਵਾਲੀਏ ਉਹ ਵੀ ਉੱਥੇ ਪਹੁੰਚੇ ਹੋਏ ਸਨ ਅਤੇ ਅਸੀਂ ਜਦੋਂ ਉੱਥੇ ਸਮਾਗਮ 'ਤੇ ਇਕੱਠੇ ਹੋਏ ਉਹ ਟੀਚਰ ਸਨ ਸਰਕਾਰੀ ਟੀਚਰ ਕੋਈ ਉਹਨਾਂ ਦਾ ਸਟੂਡੈਂਟ ਜਿਹੜਾ ਉਹਨਾਂ ਕੋਲੋਂ ਪੜ੍ਹਦਾ ਸੀ ਉਹ ਉਸ ਵੇਲੇ ਪ੍ਰੋਫੈਸਰ ਬਣ ਕੇ ਕਿਸੇ ਕਾਲਜ ਦੇ ਵਿੱਚ ਡਿਊਟੀ ਕਰ ਰਿਹਾ ਸੀ। ਉਹ ਉਹਨਾਂ ਨੂੰ ਆ ਕੇ ਮਿਲਿਆ ਅਤੇ ਉਹਨੇ ਆ ਕੇ ਗਿਆਨੀ ਹਰਭਗਤ ਸਿੰਘ ਜੀ ਦੇ ਆ ਕੇ ਗੋਡੀ ਹੱਥ ਲਾਏ ਅਤੇ ਬੜਾ ਸਤਿਕਾਰ ਕੀਤਾ ਅਤੇ ਗਿਆਨੀ ਹਰਭਗਤ ਸਿੰਘ ਜੀ ਬੜੇ ਫਖਰ ਦੇ ਨਾਲ ਬੜੇ ਮਾਣ ਦੇ ਨਾਲ ਕਹਿਣ ਲੱਗੇ ਗਿਆਨੀ ਜੀ ਇਹ ਮੇਰਾ ਸਟੂਡੈਂਟ ਹੈ ਮੈਂ ਇਸਨੂੰ ਪੜ੍ਹਾਇਆ ਸੀ ਔਰ ਇਹ ਹੁਣ ਪ੍ਰੋਫੈਸਰ ਬਣ ਗਿਆ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਗਿਆਨੀ ਜੀ ਕਹਿੰਦੇ ਮੈਨੂੰ ਉਹ ਪਿਛਲੀ ਗੱਲ ਯਾਦ ਆ ਗਈ। ਮੈਂ ਗਿਆਨੀ ਹਰਭਗਤ ਸਿੰਘ ਜੀ ਨੂੰ ਆਖਿਆ ਗਿਆਨੀ ਜੀ ਆ ਜਾਓ ਇੱਕ ਪਾਸੇ ਥੋੜ੍ਹੀ ਜਿਹੀ ਆਪਾਂ ਗੱਲ ਕਰ ਲਈ। ਕਹਿੰਦੇ ਚਲੋ ਠੀਕ ਹੈ। ਪਾਸੇ ਹੋ ਕੇ ਗੱਲ ਸ਼ੁਰੂ ਹੋਈ। ਗਿਆਨੀ ਇੰਦਰਜੀਤ ਸਿੰਘ ਜੀ ਕਹਿਣ ਲੱਗੇ ਵੀ ਇਹ ਕੌਣ ਸੀ ਜਿਹੜਾ ਤੁਹਾਨੂੰ ਮਿਲਣ ਵਾਸਤੇ ਆਇਆ। ਕਹਿੰਦੇ ਮੇਰਾ ਸਟੂਡੈਂਟ ਸੀ। ਫਿਰ ਉਹ ਕਹਿਣ ਲੱਗੇ ਤੁਸੀਂ ਇਸ ਤੋਂ ਗੋਡੀ ਹੱਥ ਕਿਉਂ ਲਗਵਾਇਆ। ਉਹ ਕਹਿਣ ਲੱਗੇ ਮੈਂ ਟੀਚਰ ਸੀ ਇਸ ਦਾ ਇਸ ਲਈ ਉਹਨੇ ਮੇਰਾ ਸਤਿਕਾਰ ਕੀਤਾ। ਗਿਆਨੀ ਜੀ ਕਹਿਣ ਲੱਗੇ ਤੁਸੀਂ ਟੀਚਰ ਸੀ ਉਹ ਤੁਹਾਡਾ ਸਟੂਡੈਂਟ ਸੀ ਹੁਣ ਇੱਥੇ ਇਹ ਦੱਸੋ ਵੀ ਤੁਸੀਂ ਇਹ ਤੋਂ ਫੀਸ ਵੀ ਲੈਂਦੇ ਸੀ। ਕਹਿੰਦਾ ਹਾਂ ਸਕੂਲਾਂ ਵਿੱਚ ਫੀਸ ਤਾਂ ਅਕਸਰ ਸਭ ਨੂੰ ਦੇਣੀ ਪੈਂਦੀ ਹੈ। ਫਿਰ ਉਹ ਕਹਿਣ ਲੱਗੇ ਗਿਆਨੀ ਜੀ ਤੁਸੀਂ ਤਨਖਾਹ ਵੀ ਲੈਂਦੇ ਸੀ। ਕਹਿੰਦਾ ਹਾਂ ਮੈਂ ਲੈਂਦਾ ਸੀ ਸਰਕਾਰੀ ਟੀਚਰ ਸਨ। ਗਿਆਨੀ ਜੀ ਕਹਿਣ ਲੱਗੇ ਤੁਸੀਂ ਤਨਖਾਹ ਲੈ ਕੇ ਪੜ੍ਹਾਇਆ ਉਹ ਤੁਹਾਡੇ ਵਿਦਿਆਰਥੀ ਨੇ ਫੀਸ ਦੇ ਕੇ ਪੜ੍ਹਾਈ ਕੀਤੀ ਤੁਸੀਂ ਹੁਣ ਵੀ ਉਹਦੇ ਕੋਲੋਂ ਗੋਡੀ ਹੱਥ ਲਿਖਵਾਈ ਜਾਂਦੇ। ਤੇ ਜਿਨ੍ਹਾਂ ਮਹਾਂਪੁਰਖਾਂ ਨੇ ਬਿਨਾਂ ਤਨਖਾਹ ਤੋਂ ਸਾਨੂੰ ਪੜ੍ਹਾਇਆ ਤੇ ਕਦੇ ਕਿਸੇ ਵਿਦਿਆਰਥੀ ਤੋਂ ਫੀਸ ਤਾਂ ਕੀ ਲੈਣੀ ਸੀ, ਕਿਸੇ ਕੋਲੋਂ ਇੱਕ ਪੈਸਾ ਵੀ ਨਹੀਂ ਉਗਰਾਇਆ। ਜੇ ਮੈਂ ਉਹਨਾਂ ਦੇ ਸਤਿਕਾਰ ਵਿੱਚ ਸਿਰ ਝੁਕਾ ਦਿੱਤਾ ਕਿ ਲੋੜਾ ਆ ਗਿਆ ਸੀ। ਉਸ ਵੇਲੇ ਗਿਆਨੀ ਹਰਭਗਤ ਸਿੰਘ ਜੀ ਲਾਜਵਾਬ ਹੋ ਗਏ, ਕਹਿਣ ਲੱਗੇ ਨਹੀਂ 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 ਠੀਕ ਹੈ, ਤੁਸੀਂ ਵੀ ਠੀਕ ਹੋ। ਮੇਰਾ ਮਤਲਬ ਕਹਿਣ ਦਾ ਵੀ ਉਹਨਾਂ ਮਹਾਂਪੁਰਖਾਂ ਨੇ ਜਿਹੜੇ ਜਿਹੜੇ ਉਹਨਾਂ ਦੇ ਜਥੇ ਵਿੱਚ ਵਿਦਿਆਰਥੀ ਰਹੇ ਨੇ, ਤੁਸੀਂ ਕਿਸੇ ਨੂੰ ਵੀ ਮਿਲ ਕੇ ਪੁੱਛ ਸਕਦੇ ਹੋ ਵੀ ਉਹਨਾਂ ਮਹਾਂਪੁਰਖਾਂ ਨੇ ਕਿਵੇਂ ਸਿੰਘਾਂ ਦੇ ਨਾਲ ਪਿਆਰ ਕੀਤਾ, ਕਿਵੇਂ ਉਹਨਾਂ ਨੂੰ ਪੜ੍ਹਾਇਆ, ਕਿਵੇਂ ਪਾਲਿਆ ਪਲੋਸਿਆ। ਪੁੱਤਰਾਂ ਨਾਲੋਂ ਵੱਧ ਪਿਆਰ ਦੇ ਕੇ ਮਹਾਂਪੁਰਖਾਂ ਨੇ ਉਹਨਾਂ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ, ਅਤੇ ਉਹਨਾਂ ਨੂੰ ਵਿੱਦਿਆ ਹੀ ਨਹੀਂ ਪੜ੍ਹਾਈ ਬਲਕਿ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਹੋਰ ਤਖਤ ਸਾਹਿਬਾਨਾਂ 'ਤੇ ਉਹਨਾਂ ਨੂੰ ਸੇਵਾ ਲਈ ਭੇਜਿਆ। ਇਸ ਲਈ ਉਹਨਾਂ ਮਹਾਂਪੁਰਖਾਂ ਦੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਉਹਨਾਂ ਮਹਾਂਪੁਰਖਾਂ 'ਤੇ ਟੁੱਕਦੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਬੁਲਾਏ। ਉਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਅੱਜ ਵਿਚਕਾਰਲਾ ਦਿਨ। ਕੱਲ੍ਹ ਨੂੰ 5 ਵਜੇ ਸ਼ਾਮ ਨੂੰ ਭੋਗ ਪੈਣਗੇ, ਉਸ ਤੋਂ ਉਪਰੰਤ ਦੀਵਾਨ ਸਜਣਗੇ। 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ, ਕਿਉਂਕਿ ਬਹੁਤ ਸਾਰੇ ਦਸਵੀਂ ਟਕਸਾਲ ਦੇ ਵਿਦਿਆਰਥੀ ਪੰਥ ਦੇ ਰਾਗੀ ਢਾਡੀ ਗੁਣੀ ਗਿਆਨੀ ਮਹਾਂਪੁਰਖ ਕਈਆਂ ਦੇ ਫੋਨ ਆ ਰਹੇ ਨੇ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਗੇ। ਇਸ ਲਈ ਸਭ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਅਤੇ ਨਾਲ ਹੀ ਕੱਲ੍ਹ ਸੁਬਹਾ 9:30 ਵਜੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ, ਜਿਸ ਮਾਈ ਭਾਈ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਉਹ 5 ਨੰਬਰ ਹਾਲ ਦੇ ਵਿੱਚ 9:30 ਵਜੇ ਤੋਂ ਪਹਿਲਾਂ ਪਹੁੰਚ ਜਾਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਆਓ ਹੁਣ ਆਪਾਂ ਜੋ ਲੜੀਵਾਰ ਕਥਾ ਸਰਵਣ ਕਰਦੇ ਉਹਦੇ ਨਾਲ ਜੁੜੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੰਗ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਰੰਗ ਮਹੱਲਾ 5 ਅਸ਼ਟਪਦੀਆਂ ਕਰ ਪਹਿਲਾਂ। ਸਾਰੰਗ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇ ਅਸ਼ਟਪਦੀਆਂ ਸਿਰਲੇਖ ਦੀ ਬਾਣੀ, ਅਸ਼ਟਪਦੀਆਂ ਤੋਂ ਮੁਰਾਦ ਹੈ 8 ਪੌੜੀਆਂ ਵਾਲੀ ਰਚਨਾ, ਅਸ਼ਟਪਦੀਆਂ ਬਹੁ ਵਚਨ ਹੈ। ਕਰ ਪਹਿਲਾ ਪਹਿਲੇ ਕਰ ਸੁਰ ਤਾਲ ਦੇ ਵਿੱਚ ਹਜ਼ੂਰ ਨੇ ਇਹ ਪਵਿੱਤਰ ਅਸ਼ਟਪਦੀ ਸ਼ਬਦ ਉਚਾਰਨ ਕੀਤਾ ਹੈ। ਇੱਕ ਓਮਕਾਰ ਸਤਿਗੁਰ ਪ੍ਰਸਾਦ ਕਰਮ ਦੇ ਵਿੱਚ ਮੰਗਲਾ ਚਰਨ ਲਿਖਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਾਜਨ ਸ਼ਬਦ ਦੁਆਰਾ ਸੰਬੋਧਨ ਕਰਕੇ ਉਹਦੀ ਮਹਿਮਾ, ਉਹਦੀ ਵਡਿਆਈ, ਉਹਦੀ ਉਸਤਤ ਉਚਾਰਨ ਕਰਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਸਾਈ ਸ਼ਬਦ ਦੁਆਰਾ ਸੰਬੋਧਨ ਕਰਦੇ। ਗੁਸਾਈ ਦਾ ਅਰਥ ਹੈ ਗੋ, ਕਹਿੰਦੇ ਨੇ ਪ੍ਰਿਥਵੀ ਨੂੰ, ਧਰਤੀ ਨੂੰ। ਸਾਈਂ ਕਹਿੰਦੇ ਨੇ ਮਾਲਕ ਨੂੰ, ਜਿਹੜਾ ਸਾਰੀ ਧਰਤੀ ਦਾ ਮਾਲਕ ਹੈ ਉਹਨੂੰ ਕਹਿੰਦੇ ਆ ਗੁਸਾਈਂ। ਧਰਤੀ ਦੇ ਮਾਲਕ ਨੂੰ ਰਾਜਾ ਵੀ ਕਹਿ ਦਿੰਦੇ, ਇਸ ਲਈ ਗੁਸਾਈਂ ਦਾ ਅਰਥ ਰਾਜਾ ਵੀ ਹੋ ਸਕਦਾ। ਗੁਸਾਈਂ ਪ੍ਰਤਾਪ ਤੋਂ ਹਾਰੋ ਡੇਟਾ, ਹੇ ਗੁਸਾਈਂ, ਹੇ ਪ੍ਰਿਥਵੀ ਦੇ ਮਾਲਕ, ਹੇ ਪਾਤਸ਼ਾਹ ਪ੍ਰਭੂ ਜੀ, ਅਸਾਂ ਤੁਹਾਡਾ ਬਹੁਤ ਵੱਡਾ ਪ੍ਰਤਾਪ ਦੇਖੀਏ। ਇਤਨਾ ਵੱਡਾ ਪ੍ਰਤਾਪ ਹੈ ਤੁਹਾਡਾ, ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤਾਪ ਦੀ ਹੀ ਗਾਥਾ ਇਹ ਸ਼ਬਦ ਵਿੱਚ ਬਿਆਨ ਕੀਤੀ। ਹੋਰ ਥਾਵਾਂ ਤੇ ਵੀ ਹਜ਼ੂਰ ਨੇ ਬੇਅੰਤ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕੀਤੀ ਹੈ। ਜਿਵੇਂ ਇੱਕ ਸ਼ਬਦ ਆਉਂਦਾ ਹੈ, ਬੜਾ ਪ੍ਰਚਲਿਤ ਸ਼ਬਦ ਹੈ, ਚਤੁਰ ਦਿਸ਼ਾ ਕਿਨੂੰ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਕਸ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰੇ। ਉਹ ਵਾਹਿਗੁਰੂ ਜਦੋਂ ਕਿਸੇ ਸੇਵਕ ਤੇ ਆ ਕੇ ਭੀੜ ਬਣਦੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਤਾਂ ਉਸ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਚਤੁਰ ਦਿਸ਼ਾ ਕਿਨੂੰ ਬਲੇ ਆਪਣਾ, ਚਾਰ ਦਿਸ਼ਾ ਨੇ, ਚਾਰੇ ਪਾਸਿਆਂ ਤੋਂ ਕੋਈ ਅਟੈਕ ਹੁੰਦਾ ਨਾ, ਪਰ ਉਹ ਵਾਹਿਗੁਰੂ ਚਾਰੇ ਦਿਸ਼ਾ ਦੇ ਅੰਦਰ ਆਪਣਾ ਬਲ ਪੈਦਾ ਕਰਦੇ। ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਆਪਣਾ ਮੇਰਾ ਭਰਿਆ ਹੱਥ ਆਪਣੇ ਸੇਵਕ ਦੇ ਸਿਰ ਉੱਤੇ ਰੱਖਦੇ। ਕਿਰਪਾ ਕਟਾਕ ਅਵਲੋਕਨ ਕਿਨੋ, ਫਿਰ ਉਸਦੇ ਵੱਲ ਮਿਹਰ ਦੀ ਨਿਗਾਹ ਨਾਲ ਤੱਕਦੇ। ਦਾਸ ਕਾ ਦੁੱਖ ਬਿਦਾਰਿਓ, ਇਹ ਆਪਣੇ ਦਾਸ ਦਾ ਸਾਰਾ ਦੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਵਰਤ ਕਰ। ਐਸਾ ਉਹ ਦਿਆਲੂ ਕਿਰਪਾਲੂ ਹੈ, ਹਰ ਯੁਗ ਯੁਗ ਪਾਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇ। ਹਜ਼ੂਰ ਕਹਿੰਦੇ ਨੇ ਹੇ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਜੀ, ਅਸਾਂ ਤੁਹਾਡਾ ਬਹੁਤ ਵੱਡਾ ਪ੍ਰਤਾਪ ਵੇਖਿਆ ਹੈ।
ਕਰਨ ਕਰਾਵਨ ਉਪਾਇ ਸਮਾਵਨ ਸਗਲ ਸ਼ਤਰਪਾਤ ਬੀਟਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਕਰਨ ਕਰਾਵਨ ਤੁਸੀਂ ਸਭ ਕੁਝ ਕਰਨ ਕਰਾਉਣ ਲਈ ਸਮਰੱਥ ਹੋ। ਉਪਾਇ ਸਮਾਵਨ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਵੀ, ਇਸ ਸਮਾਵਨ ਦਾ ਅਰਥ ਹੈ ਲੀਨ ਕਰਨ ਵਾਲੇ ਵੀ ਤੁਸੀਂ ਹੋ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਹੋ, ਤੇ ਸਾਰੀ ਸ੍ਰਿਸ਼ਟੀ ਦੀ ਪਰਲੋਂ ਕਰਨ ਵਾਲੇ ਵੀ ਤੁਸੀਂ ਹੋ। ਸਗਲ ਛਤਰ ਪਤ ਬੀਠਾ ਹੈ ਵਾਹਿਗੁਰੂ ਜੀ, ਤੁਸੀਂ ਛਤਰ ਦੇ ਪਤੀ ਮਾਲਕ ਇਹ ਦੁਨੀਆਂ ਦੇ ਪਾਤਸ਼ਾਹ ਹੋ, ਤੇ ਸਾਰੀ ਥਾਵਾਂ ਤੇ ਬੀਠਾ ਦਾ ਅਰਥ ਵੀ ਇਹ ਬੈਠੇ ਹੋ। ਸਗਲ ਛਤਰ ਪਤ ਬੀਠਾ, ਸਾਰੀ ਥਾਵਾਂ ਤੇ ਤੁਸੀਂ ਕੁਦਰਤ ਦੇ ਸੰਘਾਸਨ ਦੇ ਉੱਤੇ ਬੀਠਾ ਦਾ ਅਰਥ ਵੀ ਬਿਰਾਜਮਾਨ ਹੋ ਰਹੇ ਹੋ।
ਰਹਾਉ ਰਾਣਾ ਰਾਉ ਰਾਜ ਪਏ ਰੰਕਾ, ਹੁਣ ਝੂਠੇ ਕਹਿਣ ਕਹਾਉ।
ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੁਸੀਂ ਤੇ ਸੱਚੇ ਪਾਤਸ਼ਾਹ ਹੋ, ਉਹ ਹਰ ਸਮਾਨ ਨਹੀਂ ਰਾਜਾ ਤੇ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹੁਣ ਜਿਹੜੇ ਦੁਨੀਆਂ ਦੇ ਝੂਠੇ ਪਾਤਸ਼ਾਹ ਨੇ, ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆਂ ਵੇ, ਉਹ ਝੂਠੇ ਬਾਦਸ਼ਾਹਾਂ ਦੀ ਗੱਲ ਹਜ਼ੂਰ ਕਹਿੰਦੇ ਨੇ। ਰਾਣਾ ਰਾਓ ਰਾਜ ਪਏ ਰੰਗ, ਦੁਨੀਆਂ ਦੇ ਵਿੱਚ ਕੋਈ ਆਪਣੇ ਆਪ ਨੂੰ ਰਾਣਾ ਅਖਵਾਉਂਦਾ, ਕੋਈ ਰਾਓ ਅਖਵਾਉਂਦਾ, ਇਹ ਸਾਰੀਆਂ ਉਪਾਧੀਆਂ ਨੇ। ਜਿਵੇਂ ਪ੍ਰਤਾਪ ਰਾਣਾ, ਬਾਲਾ ਰਾਓ, ਰੁਸਤਮ ਰਾਓ, ਉਹ ਰਾਓ ਸ਼ਬਦ ਦੁਆਰਾ ਪਰਟਿਆਂ ਦੇ ਨਾਮ ਸਨ, ਇਹ ਇੱਕ ਉਪਾਧੀਆਂ ਹੁੰਦੀਆਂ। ਕੋਈ ਰਾਣਾ ਆਪਣੇ ਆਪ ਨੂੰ ਖਵਾਉਂਦਾ, ਕੋਈ ਰਾਓ, ਕੋਈ ਰਾਜਾ, ਪਰ ਹਜ਼ੂਰ ਕਹਿੰਦੇ ਨੇ ਭਏ ਰੰਕਾ ਸੀ ਤੇ ਸਾਰੇ ਹੀ ਕੰਗਾਲ ਹੋਏ ਵੇਖੇ। ਸਾਡੀ ਦ੍ਰਿਸ਼ਟੀ ਵਿੱਚ ਉਹ ਸਾਰੇ ਹੀ ਕੰਗਾਲ ਨੇ, ਗਰੀਬ ਨੇ, ਨਿਰਧਨ ਨੇ, ਹੁਣ ਝੂਠੇ ਕਹਿਣ ਕਹਾਇਓ, ਉਹਨਾਂ ਨੇ ਆਪਣੇ ਆਪ ਨੂੰ ਰਾਣਾ ਜਾਂ ਰਾਓ ਜਾਂ ਰਾਜਾ ਐਵੇਂ ਝੂਠਾ ਹੀ ਕਹਿਣ ਕਿਹਾ ਤੇ ਕੁਹਾਇਆ ਹੈ, ਇੱਕ ਆਪ ਕਹਿਣਾ ਦੂਜਿਆਂ ਤੋਂ ਹੋਣ ਵੀ ਮੈਂ ਰਾਜਾ ਹਾਂ, ਦੂਜੇ ਵੀ ਕਹਿਣ ਹਾਂ ਵੀ ਇਹ ਸਾਡਾ ਰਾਜਾ ਹੈ। ਪਰ ਹਜ਼ੂਰ ਕਹਿੰਦੇ ਨੇ ਜਿੰਨੇ ਦੁਨੀਆਂ ਦੇ ਰਾਜੇ ਮਹਾਰਾਜੇ ਨੇ ਝੂਠੇ ਬਾਦਸ਼ਾਹ ਨੇ, ਅਤੇ ਐਵੇਂ ਉਹਨਾਂ ਨੇ ਆਪਣੇ ਆਪ ਨੂੰ ਰਾਜਾ ਮਹਾਰਾਜਾ ਜਾਂ ਪਾਤਸ਼ਾਹ ਆਪ ਆਖਿਆ ਅਤੇ ਦੂਜਿਆਂ ਤੋਂ ਅਖਵਾਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਪੀੜ੍ਹੀ ਪੀੜ੍ਹੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਗਰੇ ਵਿੱਚ ਬਹਾਦਰ ਸ਼ਾਹ ਨੂੰ ਸ਼ਾਹਜਹਾਂ ਨੂੰ ਮਿਲਣ ਵਾਸਤੇ ਗਏ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਈਆਂ ਨੇ ਜਹਾਂਗੀਰ ਬਾਦਸ਼ਾਹ ਦਾ ਵੀ ਨਾਂ ਲਿਆ ਹੈ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਗਏ। ਸੋ ਰਹੋ ਵਿਚਾਰ, ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਪਾਤਸ਼ਾਹ ਨੂੰ ਮਿਲਣ ਵਾਸਤੇ ਗਏ, ਅਤੇ ਪਾਤਸ਼ਾਹ ਕਹਿਣ ਲੱਗਾ, ਮਹਾਰਾਜ ਅੱਜ ਮੇਰਾ ਜੀ ਕਰਦਾ ਸ਼ਿਕਾਰ ਖੇਡਣ ਵਾਸਤੇ ਚੱਲੀ। ਗੁਰੂ ਮਹਾਰਾਜ ਕਹਿਣ ਲੱਗੇ ਠੀਕ ਹੈ। ਇੱਕ ਦਿਨ ਬਾਦਸ਼ਾਹ ਨੇ ਸਵਾਲ ਕੀਤਾ ਸੀ ਕਿ ਦੇਖੋ, ਮੈਂ ਤੇ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਲੋਕ ਮੈਨੂੰ ਪਾਤਸ਼ਾਹ ਕਹਿੰਦੇ, ਪਰ ਤੁਹਾਡੇ ਕੋਲ ਨਾ ਕੋਈ ਰਿਆਸਤ ਹੈ, ਨਾ ਕੋਈ ਦੇਸ਼ ਹੈ, ਨਾ ਕੋਈ ਫੌਜਾਂ ਨੇ, ਨਾ ਕੋਈ ਹੋਰ ਗੱਲ ਹੈ, ਅਤੇ ਤੁਹਾਨੂੰ ਸਿਰਫ ਸੱਚਾ ਪਾਤਸ਼ਾਹ ਕਿਉਂ ਕਹਿੰਦੇ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਉਹਨਾਂ ਸਿੱਖਾਂ ਦੀ ਆਪਣੀ ਸ਼ਰਧਾ ਭਾਵਨਾ ਦੀ ਗੱਲ, ਉਹ ਜੋ ਮਰਜ਼ੀ ਕਹਿ ਸਕਦੇ। ਕਹਿੰਦਾ ਨਹੀਂ, ਮੈਂ ਤੇ ਦੁਨੀਆਂ ਦਾ ਬਾਦਸ਼ਾਹ ਹਾਂ, ਮੈਨੂੰ ਬਾਦਸ਼ਾਹ ਲੋਕੀ ਆਖਦੇ ਨੇ, ਪਰ ਤੁਸੀਂ ਇੱਕ ਫਕੀਰ ਹੋ, ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ? ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਇਸ ਗੱਲ ਦਾ ਵੀ ਨਿਤਾਰਾ ਹੋ ਜਾਵੇਗਾ। ਹੁਣ ਸਤਿਗੁਰੂ ਸ਼ਿਕਾਰ ਖੇਡਣ ਵਾਸਤੇ ਗਏ। ਦੁਪਹਿਰ ਦਾ ਸਮਾਂ ਸੀ, ਜਦੋਂ ਸ਼ਿਕਾਰ ਖੇਡ ਕੇ ਥੱਕ ਗਏ, ਬਾਦਸ਼ਾਹ ਕਹਿਣ ਲੱਗਾ ਕੁਛ ਆਰਾਮ ਕਰ ਲਈਏ। ਬਸ ਜੰਗਲ ਦੇ ਵਿੱਚ ਹੀ ਤੰਬੂ ਲੱਗ ਗਏ, ਇੱਕ ਪਾਸੇ ਬਾਦਸ਼ਾਹ ਦਾ, ਦੂਜੇ ਪਾਸੇ ਗੁਰੂ ਮਹਾਰਾਜ ਦਾ। ਕਿਸੇ ਗਰੀਬ ਸਿੱਖ ਨੂੰ ਪਤਾ ਲੱਗਿਆ ਵੀ ਇੱਥੇ ਸੱਚੇ ਪਾਤਸ਼ਾਹ ਪੀੜ੍ਹੀ ਪੀੜ੍ਹੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਹੋਏ। ਸੋਚਿਆ ਕਿ ਚਲੋ, ਮੈਂ ਊਂ ਤੇ ਨਹੀਂ ਜਾ ਸਕਦਾ, ਪਰ ਹੁਣ ਸਾਡੇ ਪਿੰਡ ਦੇ ਨੇੜੇ ਆਏ ਨੇ, ਤੇ ਚੱਲ ਕੇ ਦਰਸ਼ਨ ਕਰ ਲਈਏ। ਹੁਣ ਗਰੀਬ ਸਿੱਖ ਨੇ ਸੋਚਿਆ, ਸਤਿਗੁਰੂ ਦੇ ਕੋਲ ਜਾਣਾ, ਭੇਟਾ ਕੀ ਲੈ ਕੇ ਜਾਈ? ਗਰੀਬ ਸੀ, ਕੋਲ ਕੁਛ ਵੀ ਨਹੀਂ। ਉਸ ਗਰੀਬ ਸਿੱਖ ਨੇ ਇੱਕ ਦਿਨ ਪਹਿਲਾਂ ਹੀ ਇੱਕ ਕਾਦੀ ਪੰਡ ਖੋਦ ਕੇ ਲਿਆਂਦੀ, ਉਹਨੂੰ ਬਾਜ਼ਾਰ ਦੇ ਵਿੱਚ ਵੇਚਿਆ, ਇੱਕ ਟੱਕਾ ਦੋ ਪੈਸੇ ਉਹਨੂੰ ਉਸਦੀ ਪ੍ਰਾਈਸ ਮਿਲੀ। ਅਤੇ ਫਿਰ ਉਸਨੇ ਦੂਸਰੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਫਿਰ ਇੱਕ ਕਾਦੀ ਪੰਡ ਤਿਆਰ ਕੀਤੀ, ਇੱਕ ਕਾਦੀ ਪੰਡ ਅਤੇ ਇੱਕ ਉਹ ਟੱਕਾ ਦੋ ਪੈਸੇ ਲੈ ਕੇ ਚੱਲ ਪਿਆ। ਕਹਿੰਦਾ ਵੀ ਆਹ ਜਿਹੜੀ ਮਾਇਆ ਹੈ, ਟੱਕਾ ਗੁਰੂ ਮਹਾਰਾਜ ਦੀ ਭੇਟਾ ਕਰ ਦੇਵਾਂਗਾ, ਅਤੇ ਆਹ ਜਿਹੜੀ ਕਾਦੀ ਪੰਡ ਹੈ ਅਤੇ ਗੁਰੂ ਮਹਾਰਾਜ ਦੇ ਘੋੜੇ ਲਈ ਲੈ ਜਾਂਦੇ ਹਾਂ। ਹੁਣ ਇਹ ਗਰੀਬ ਸਿੱਖ ਕਾਦੀ ਪੰਡ ਸਿਰ ਉੱਤੇ ਚੁੱਕੀ ਹੈ ਅਤੇ ਟੱਕਾ ਜੇਬ ਦੇ ਵਿੱਚ ਪਾਇਆ ਹੋਇਆ, ਉਸ ਪਾਸੇ ਵੱਲ ਨੂੰ ਚੱਲ ਪਿਆ ਜਿੱਥੇ ਬਾਦਸ਼ਾਹ ਦਾ ਤੰਬੂ ਲੱਗਿਆ ਸੀ। ਉੱਥੇ ਆ ਕੇ ਬਾਦਸ਼ਾਹ ਦੇ ਜਿਹੜੇ ਨੌਕਰ ਸਨ, ਉਹਨਾਂ ਨੂੰ ਪੁੱਛਣ ਲੱਗਾ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਅਤੇ ਮੈਨੂੰ ਦਰਸ਼ਨ ਕਰਵਾ ਦਿਓ। ਉਹਨਾਂ ਨੇ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕੀਤਾ, ਕਹਿਣ ਲੱਗਾ ਉਹ ਸਾਹਮਣੇ ਤੰਬੂ ਲੱਗਿਆ, ਉੱਥੇ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰ। ਜਦੋਂ ਗਰੀਬ ਸਿੱਖ ਕਾਦੀ ਪੰਡ ਲੈ ਕੇ ਗਿਆ ਅਤੇ ਟਕਾ ਜੇਬ ਦੇ ਵਿੱਚੋਂ ਕੱਢਿਆ, ਉਹਨੇ ਝੂਠੇ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ ਸਤਿਗੁਰੂ ਜਾਣ ਕੇ ਉਹਦੇ ਚਰਨਾਂ 'ਤੇ ਬੜੀ ਭਾਵਨਾ ਅਤੇ ਅਦਬ ਸਤਿਕਾਰ ਦੇ ਨਾਲ ਮੱਥਾ ਟੇਕਿਆ। ਨਾਲ ਉਹ ਦੋ ਪੈਸੇ, ਜੋ ਉਹਦਾ ਸਭ ਕੁਝ ਹੀ ਸੀ, ਸਰਬੰਸ ਸੀ, ਉਹ ਪਾਤਸ਼ਾਹ ਦੀ ਅੱਗੇ ਰੱਖਿਆ। ਅਤੇ ਪਾਤਸ਼ਾਹ ਉਸ ਗਰੀਬ ਸਿੱਖ ਦੀ ਹਾਲਤ ਵੇਖ ਕੇ ਤਰਸ ਦੇ ਵਿੱਚ ਆਇਆ, ਜੋ ਗਰੀਬ ਸਿੱਖ ਨੂੰ ਕਹਿਣ ਲੱਗਾ, ਸਿੱਖਾ ਦੱਸ ਕੀ ਚਾਹੀਦਾ? ਮੈਂ ਪਾਤਸ਼ਾਹ ਹਾਂ, ਤੂੰ ਜੋ ਮੰਗੇ ਉਹੀ ਕੁਛ ਤੈਨੂੰ ਦੇ ਸਕਦਾ। ਉਸ ਗਰੀਬ ਸਿੱਖ ਨੇ ਮੰਗਿਆ ਕੀ? ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡੀ ਮਿਹਰ ਦੇ ਨਾਲ ਉਹ ਬੀਤੀ ਥੋੜ੍ਹੀ ਰਹੀ, ਥੋੜ੍ਹੀ ਦੀਪ ਹੁਣ ਜਾਏ, ਇੱਥੇ ਤਾਂ ਉਮਰ ਬਹੁਤ ਸਾਰੀ ਨਿਕਲ ਗਈ ਹੈ ਅਤੇ ਬਾਕੀ ਵੀ ਨਿਕਲ ਜਾਵੇਗੀ। ਹੁਣ ਤੁਸੀਂ ਜੇ ਮੇਰੇ 'ਤੇ ਤਰੁੱਠੇ ਹੋ, ਕਿਰਪਾ ਕਰੋ, ਮੈਨੂੰ ਅੱਗੇ ਜਮਾਂ ਤੋਂ ਬਚਾ ਲੈਣਾ, ਮੇਰੀ ਪ੍ਰਲੋਕ ਵਿੱਚ ਸਹਾਇਤਾ ਕਰ। ਇਹ ਗੱਲ ਸੁਣ ਕੇ ਬਾਦਸ਼ਾਹ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਹਿੰਦਾ ਹੈ, ਗਰੀਬ ਸਿੱਖ ਹੈ, ਪੈਰੀ ਜੋੜਾ ਵੀ ਪਾਉਣ ਵਾਸਤੇ ਨਹੀਂ ਹੈ, ਤਾਂ ਤੇ ਉਹਨਾਂ ਲਈ ਕੱਪੜੇ ਵੀ ਪੁਰਾਣੇ ਨੇ, ਮੰਗ ਕੀ ਰਿਹਾ ਹੈ। ਉਸ ਵੇਲੇ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਸਤਿਗੁਰੂ ਨੂੰ ਸੱਚਾ ਪਾਤਸ਼ਾਹ ਕਿਉਂ ਲੋਕੀ ਆਖਦੇ। ਅਤੇ ਉਸ ਵੇਲੇ ਪਾਤਸ਼ਾਹ ਨੇ ਆਖਿਆ ਸਿੱਖਾ, ਬਈ ਤੂੰ ਭੁਲੇਖੇ ਦੇ ਨਾਲ ਮੇਰੇ ਪਾਸ ਆ ਗਿਆ, ਪੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦੇ ਅਹੁਦਰ ਜੋ ਗਰੀਬ ਸਿੱਖ ਨੇ ਬਿਨਾਂ ਰੋਕ ਟੋਕ ਤੋਂ ਕਾਦੀ ਪੰਡ ਚੁੱਕੀ ਸੀ, ਆਪਣਾ ਟਕਾ ਵੀ ਚੁੱਕ ਲਿਆ, ਉਸ ਪਾਸੇ ਵੱਲ ਨੂੰ ਚੱਲ ਪਿਆ। ਪਾਤਸ਼ਾਹ ਨੇ ਨਾਲ ਹੀ ਆਪਣਾ ਆਦਮੀ ਭੇਜਿਆ, ਜਾ ਕੇ ਸਾਰੇ CID ਲੈ ਕੇ ਆਉਂਦੇ ਕਿ ਗੁਰੂ ਮਹਾਰਾਜ ਨੇ ਕਿਵੇਂ ਉਸ ਦੇ ਨਾਲ ਬਚਨ ਬਲਾਸ ਕੀਤੇ। ਹੁਣ ਉਹ ਗਰੀਬ ਸਿੱਖ ਪੀਰੀ ਪੀਰੀ ਦੇ ਤੰਬੂ ਵਿੱਚ ਪਹੁੰਚਿਆ, ਹਜ਼ੂਰ ਤਖ਼ਤ 'ਤੇ ਬੈਠੇ ਸਨ ਅਤੇ ਜਦੋਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ, ਬਹੁਤ ਪ੍ਰਸੰਨ ਹੋਏ। ਕਾਦੀ ਪੰਡ 'ਤੇ ਟੱਕਾ ਰੱਖ ਕੇ ਅੱਗੇ ਅਰਦਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਭੁੱਲ ਕੇ ਝੂਠੇ ਪਾਤਸ਼ਾਹ ਦੇ ਕੋਲ ਚਲਿਆ ਗਿਆ ਸੀ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਸਿੱਖਾ ਮੰਗ ਜੋ ਮੰਗਣਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਇੱਥੇ ਤੇ ਉਮਰ ਕਾਫੀ ਲੰਘ ਚੁੱਕੀ ਆ, ਬਾਕੀ ਵੀ ਲੰਘ ਜਾਵੇਗੀ, ਪਰ ਹੁਣ ਕਿਰਪਾ ਕਰੋ, ਮੇਰੀ ਪ੍ਰਲੋਕ ਵਿੱਚ ਸਹਾਇਤਾ ਕਰੋ, ਮੈਨੂੰ ਜਮਾਂ ਤੋਂ ਬਚਾ ਲੈਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਤੂੰ ਗੁਰੂ ਨਾਨਕ ਦੇ ਘਰ 'ਤੇ ਭਰੋਸਾ ਰੱਖੀ ਅਤੇ ਗੁਰੂ ਦੀ ਬਾਣੀ ਪੜ੍ਹੀ, ਗੁਰੂ ਘਰ ਦੀ ਸੇਵਾ ਕਰੀ, ਵਿੱਚ ਦੁਨੀਆਂ ਸੇਵ ਕਮਾਈਏ, ਤੋਂ ਦਰਗਾਹ ਬੈਸਣ ਪਾਈਏ, ਤੋ ਨਾਨਕ ਬਾਹਾਂ ਲੁੜਾਈਏ, ਗੁਰੂ ਨਾਨਕ ਸਾਹਿਬ ਤੇਰੀ ਸਹਾਇਤਾ ਕਰਨਗੇ। ਇਉਂ ਕਹਿ ਕੇ ਗੁਰੂ ਮਹਾਰਾਜ ਨੇ ਉਸਨੂੰ ਨਿਹਾਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਪਾਤਸ਼ਾਹ ਦੀ ਤਸੱਲੀ ਹੋ ਗਈ ਵੀ ਲੋਕ ਮੈਨੂੰ ਪਾਤਸ਼ਾਹ ਕਹਿੰਦੇ ਨੇ ਅਤੇ ਗੁਰੂ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਿਉਂ ਆਖਦੇ। ਕਿਉਂ? ਗੁਰੂ ਮਹਾਰਾਜ ਲੋਕ ਪ੍ਰਲੋਕ ਵਿੱਚ ਸਿੱਖਾਂ ਦੀ ਸਹਾਇਤਾ ਕਰਦੇ ਨੇ, ਇਸੇ ਲਈ ਹਜ਼ੂਰ ਕਹਿੰਦੇ ਉਹਨੂੰ ਝੂਠੇ ਕਹਿਣ ਕਹਾਇਓ। ਜਿਹੜੇ ਦੁਨੀਆਂ ਦੇ ਰਾਜੇ ਮਹਾਰਾਜੇ ਨੇ ਉਹ ਤਾਂ ਝੂਠਾ ਹੀ ਆਪਣੇ ਪਾਤਸ਼ਾਹ ਝੂਠਾ ਹੀ ਆਪਣੇ ਆਪ ਨੂੰ ਰਾਜਾ ਮਹਾਰਾਜਾ ਜਾਂ ਪਾਤਸ਼ਾਹ ਅਖਵਾਉਂਦੇ ਹਨ।
ਅਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾਂ ਜਾ ਸਗਾਇਓ।
ਹਜ਼ੂਰ ਕਹਿੰਦੇ ਨੇ ਜੇ ਸਾਡਾ ਰਾਜਨ ਦਾ ਅਰਥ ਵੀ ਰਾਜਾ, ਇਹ ਰਾਜਨ ਸਤਾਰ ਵਜੋਂ ਰਾਜੇ ਲਈ ਸ਼ਬਦੀ ਵਰਤਿਆ ਜਾਂਦਾ। ਅਮਰਾ ਰਾਜਨ ਸਾਡਾ ਉਹ ਪਾਤਸ਼ਾਹ ਪ੍ਰਭੂ ਸਦਾ ਸਲਾਮਤ, ਹਮੇਸ਼ਾ ਸਲਾਮਤ ਦਾ ਅਰਥ ਕਾਇਮ ਰਹਿਣ ਵਾਲਾ। ਤੂੰ ਪਾਤਸ਼ਾਹੋ ਸ਼ਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ, ਉਹ ਪਾਤਸ਼ਾਹ ਆਪ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸ਼ੀ ਪੀ ਸੱਚ। ਸਾਡਾ ਪਾਤਸ਼ਾਹ ਪ੍ਰਭੂ ਹਮੇਸ਼ਾ ਲਈ ਕਾਇਮ ਦਾਇਮ ਰਹਿਣ ਵਾਲਾ ਹੈ, ਤਾਂ ਕੋ ਸਗਲ ਘਟਾਂ ਜਸ ਗਾਇਓ। ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਸਾਰੇ ਘਟਾਂ ਘਟਾਂ ਦੇਵੇ, ਹਰ ਜੀਵ, ਹਰ ਸਰੀਰ, ਹਰ ਜ਼ੁਬਾਨ ਤੇ ਹਰ ਮੁਖ ਤੋਂ ਗਾਇਆ ਜਾਂਦਾ ਹੈ।
ਉਪਮਾ ਸੁਣੋ ਰਾਜਨ ਕੀ ਸੰਤ ਕਹਿਤ ਜੀਤ ਪਾਹੂਚਾ।
ਲੋ ਹਜ਼ੂਰ ਕਹਿੰਦੇ ਨੇ, ਐ ਪਰਮੇਸ਼ਰ ਦੇ ਪਿਆਰਿਓ ਸੰਤ ਜਨੋ, ਮਹਾਂਪੁਰਖੋ, ਉਸ ਪਾਤਸ਼ਾਹ ਪ੍ਰਭੂ ਦੀ ਉਪਮਾ ਵਡਿਆਈ ਸੁਣੋ। ਕਹਿਤ ਜੀਤ ਪਾਹੂਚਾ, ਜਿੰਨਾ ਕੋਈ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਾਰਨ ਕਰਦਾ ਹੈ ਪਾਹੂਚਾ, ਉਹ ਓਨਾ ਹੀ ਉਸ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦਾ ਹੈ। ਇਸ ਲਈ ਉਸ ਮੇਰੇ ਪਾਤਸ਼ਾਹ ਦੀ ਮਹਿਮਾ ਅਪਰਪਾਰ ਹੈ।
ਬੇਸਮਾਰ ਵਣ ਸਾਹਾ ਤਾਰਾ ਉੱਚੇ ਹੀ ਤੇ ਉੱਚਾ।
ਉਹ ਮੇਰਾ ਪਾਤਸ਼ਾਹ ਪ੍ਰਭੂ ਬੇਸ਼ੁਮਾਰ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ, ਬਹੁਤ ਵੱਡਾ ਸ਼ਾਹ ਪਾਤਸ਼ਾਹ ਹੈ ਤੇ ਦਾਤਾਰਾ ਦਾਤਾਂ ਬਖਸ਼ਣ ਵਾਲਾ ਦਾਤਾ ਵੀ ਬਹੁਤ ਵੱਡਾ। ਉੱਚੇ ਹੀ ਤੇ ਉੱਚਾ, ਉਹ ਅਕਾਲ ਪੁਰਖ ਵਾਹਿਗੁਰੂ ਉੱਚੀਆਂ ਦੇ ਨਾਲੋਂ ਵੀ ਉੱਚਾ ਹੈ। ਹਿੰਦੂ ਧਰਮ ਦੇ ਵਿੱਚ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਉਹ ਸ਼੍ਰੋਮਣੀ ਮੰਨੇ ਹੋਏ ਨੇ, ਪਰ ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਸਭ ਦੇਵੀ ਦੇਵਤਿਆਂ ਨਾਲੋਂ ਵੀ ਉੱਚਿਆਂ ਤੋਂ ਵੀ ਉੱਚਾ ਹੈ।
ਪਵਨ ਪਰੋਯੂ ਸੰਗਲਿਆ ਕਾਰ ਪਾਵਕ ਕਾਂਟ ਸੰਗ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪਾਤਸ਼ਾਹ ਪ੍ਰਭੂ ਦੀ ਮਹਿਮਾ ਸੁਣੋ, ਉਹਦੀ ਅਜਮਤ ਸੁਣੋ। ਪਵਨ ਪਰੋਯੂ ਸਗਲ ਅਕਾਰਾ, ਜਿਤਨਾ ਵੀ ਅਕਾਰਾ ਦਾ ਅਰਥ ਵੀ ਨਾਮ ਰੂਪ ਪ੍ਰਪੰਚ ਹੈ, ਭਾਵ ਜਿਤਨੀ ਜੀਵ ਸ੍ਰਿਸ਼ਟੀ ਹੈ, ਪਵਨ ਪ੍ਰਯੋਗ ਨੂੰ ਹਵਾ ਦੇ ਨਾਲ ਭਰੋਕੇ ਰੱਖਿਆ ਹੋਏ, ਭਾਵ ਆਸਵਾਸਾਂ ਦਾ ਸੂਤ ਹੈ। ਅਸੀਂ ਪਸ਼ੂ ਪੰਛੀ ਨੇ, ਮਨੁੱਖ ਨੇ, ਪਰਿੰਦੇ ਨੇ, ਦਰਿੰਦੇ ਨੇ, ਕੀੜੇ ਮਕੌੜੇ ਨੇ, ਜਿੰਨੀ ਵੀ ਜੀਵ ਸ੍ਰਿਸ਼ਟੀ ਹੈ, ਸਵਾਸਾਂ ਦੀ ਆਸ਼ਰੀ ਜੀਵਤ ਹੈ। ਪਵਨ ਪ੍ਰਯੋਗ ਸਗਲ ਅਕਾਰਾ, ਸਾਰੇ ਨਾਮ ਰੂਪ ਪ੍ਰਪੰਚ ਨੂੰ ਉਸ ਵਾਸਾਂ ਰੂਪੀ ਪਵਨ ਦੇ ਨਾਲ ਭਰੋ ਕੇ ਰੱਖਿਆ ਹੋਇਆ, ਇਹ ਵਾਹਿਗੁਰੂ ਦੀ ਸ਼ਕਤੀ ਹੈ, ਭਾਵ ਕਾਸ਼ਟ ਸੰਗੀ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਕਾਠ ਦੇ ਨਾਲ ਕਾਸ਼ਟ ਅਗਨੀ ਨੂੰ ਵੀ ਰੱਖਿਆ ਹੋਇਆ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਰ ਸਮਾਨੀ, ਘੱਟ ਘੱਟ ਮਾਧੋ ਜੀ ਹੈ, ਭਾਵ ਕਾਸ਼ਟ ਸੰਗੇ। ਦੇਖ ਲਓ ਜਿਹੜੀ ਅੱਗ ਹੈ ਉਹ ਲੱਕੜਾਂ ਨੂੰ ਸਾੜਦੀ ਹੈ, ਪਰ ਉਸ ਵਾਹਿਗੁਰੂ ਨੇ ਕਾਠ ਦੇ ਨਾਲ ਹੀ ਅੱਗ ਨੂੰ ਪੈਦਾ ਕਰਕੇ ਰੱਖਿਆ ਹੋਇਆ।
ਨੀਰ ਧਰਨ ਧਰਨ ਕਰ ਰਾਖੇ ਏਕਤ, ਹੋਏ ਨਾ ਕਿਸੇ ਸੰਗੇ।
ਲੋ ਹਜ਼ੂਰ ਕਹਿੰਦੇ ਫਿਰ ਦੇਖੋ ਮੇਰੇ ਉਸ ਪਾਤਸ਼ਾਹ ਦੀ ਅਜ਼ਮਤ, ਉਸਨੇ ਨੀਰ ਪਾਣੀ ਨੂੰ ਤੇ ਧਰਨ ਧਰਤੀ ਨੂੰ ਦੋਹਾਂ ਨੂੰ ਇਕੱਤਰ ਕਰਕੇ ਰੱਖਿਆ ਹੋਇਆ। ਹੁਣ ਸਾਇੰਸਦਾਨਾਂ ਨੂੰ ਪੁੱਛੋ, ਉਹ ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਪਾਣੀ ਦੇ ਵਿੱਚ ਘੜ ਰਹੀ, ਪਾਣੀ ਵਧੇਰੇ ਮਾਤਰਾ ਦੇ ਵਿੱਚ ਹੈ ਤੇ ਧਰਤੀ ਉਹਦੇ ਮੁਕਾਬਲੇ ਤੇ ਬਹੁਤ ਛੋਟੀ ਹੈ, ਨਿਰਬਲ ਹੈ। ਪਰ ਵੇਖ ਲਓ ਨੀਰ ਧਰਨ ਕਰ ਰਾਖੀ ਇੱਕ, ਨੀਰ ਪਾਣੀ ਤੇ ਧਰਤੀ ਨੂੰ ਵਾਹਿਗੁਰੂ ਨੇ ਇੱਕੋ ਥਾਂ ਟਿਕਾ ਕੇ ਰੱਖਿਆ ਹੋਇਆ। ਕੋਈ ਨਾ ਕਿਸੇ ਹੀ ਸੰਗੇ, ਕੋਈ ਕਿਸੇ ਦੇ ਨਾਲ ਜਿਆਦੀ ਨਹੀਂ ਕਰ ਸਕਦਾ, ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ। ਵੇਖ ਲਓ ਸਾਰੀ ਸ੍ਰਿਸ਼ਟੀ, ਸਾਰੇ ਤੱਤ ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਣ ਲੱਖ ਦਰਿਆਓ, ਉਹਦੇ ਪੈ ਦੇ ਵਿੱਚ ਹੀ ਚੱਲ ਰਹੇ ਹਨ।
ਘਟ ਘਟ ਕਥਾ ਰਾਜਨ ਕੀ ਚਾਲੈ, ਘਰ ਘਰ ਤੁਜੈ ਉਮਾ।
ਲੋ ਹਜ਼ੂਰ ਕਹਿੰਦੇ ਨੇ ਘਟ ਘਟ ਕਥਾ ਰਾਜਨ ਕੀ ਚਾਲੈ, ਵੀ ਉਸ ਪਾਤਸ਼ਾਹ ਪ੍ਰਭੂ ਦੀ ਘਟਾਂ ਘਟਾਂ ਦੇ ਵਿੱਚ ਕਥਾ ਚੱਲ ਰਹੀ ਹੈ, ਭਾਵ ਜਿੰਨੇ ਮਨੁੱਖ ਨੇ, ਜਿੰਨੇ ਜੀਵ ਨੇ, ਸਾਰੇ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰ ਰਹੇ ਹਨ। ਘਰ ਘਰ ਤੁਜੈ ਉਮਾਹ, ਇਹ ਵਾਹਿਗੁਰੂ ਜੀ ਘਰਾਂ ਘਰਾਂ ਦੇ ਵਿੱਚ ਵੀ ਤੇਰਾ ਉਮਾਹਾ ਦਾ ਅਰਥ ਵੀ ਜਸ਼ਨ ਹੋ ਰਿਹਾ, ਉਤਸ਼ਾਹ ਹੋ ਰਿਹਾ, ਘਰਾਂ ਘਰਾਂ ਦੇ ਵਿੱਚ ਤੇਰੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਤੇਰਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ।
ਇਹ ਜੰਤ ਸਾਪਾਚ ਕਰਿਆ ਪ੍ਰਥਮੇ ਰਿਜਕ ਸਮਾ।
ਹਜ਼ੂਰ ਕਹਿੰਦੇ ਨੇ ਦੇਖੋ ਵਾਹਿਗੁਰੂ ਦੀ ਮਹਿਮਾ, ਉਸਨੇ ਸਾਰੇ ਜੀਵ ਜਨਤਾ ਨੂੰ ਪਿੱਛੋਂ ਪੈਦਾ ਕੀਤਾ ਹੈ, ਪ੍ਰਥਮੀ ਰਿਜਕ ਸਮਾਹ, ਰਿਜਕ ਸਾਰਿਆਂ ਦਾ ਪਹਿਲਾਂ ਸਮਾਹਾ ਦਾ ਅਰਥ ਵੀ ਅਪੜਾ ਦਿੱਤਾ। ਸਿੱਖਾਂ ਤੇ ਹੋਰ ਵੀ ਸਤਿਗੁਰੂ ਦੇ ਬਚਨ ਆਉਂਦੇ ਨੇ, ਪਹਿਲੋਂ ਦੇ ਤੈ ਰਿਜਕ ਸਮਾਹ, ਪਿੱਛੋਂ ਦੇ ਤੈ ਜਾਂਦੇ ਹੋ ਬਾਹ, ਰਿਜਕ ਪਹਿਲਾਂ ਤੁਸਾਂ ਬਣਾਇਆ ਤੇ ਜੀਵ ਜਨਤਾ ਨੂੰ ਪਿੱਛੋਂ ਪੈਦਾ ਕੀਤਾ। ਹੈਰਾਨੀ ਦੀ ਗੱਲ ਇਹ ਹੈ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਜੀਵ ਦੀ ਪਾਲਣਾ ਤੇ ਰੱਖਿਆ ਕਰਦੇ, ਪਾਦ ਗਰਭ ਮੈਂ ਆਪਣ ਸਿਮਰਨ ਦੇ ਤਹਿਤ ਰੱਖਣ ਹਾਰੇ। ਜਦੋਂ ਬੱਚਾ ਜਨਮ ਲੈ ਲੈਂਦਾ ਉਸ ਵੇਲੇ ਮਾਂ ਦੀ ਅਸਤਨਾ ਵਿੱਚੋਂ ਦੁੱਧ ਆਉਣ ਲੱਗ ਪੈਂਦਾ, ਹੋਰ ਅਨੇਕਾਂ ਤਰ੍ਹਾਂ ਦੇ ਇਸ ਨੂੰ ਖਾਣ ਲਈ ਪਦਾਰਥ ਮਿਲ ਜਾਂਦੇ। ਜੀਵ ਪਿੱਛੋਂ ਪੈਦਾ ਹੁੰਦਾ, ਕੱਪੜੇ ਵਸਤਰ ਪ੍ਰਬੰਧ ਪਹਿਲਾਂ ਹੋ ਜਾਂਦੇ। ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਅਜ਼ਮਤ, ਉਹਦੀ ਲੀਲਾ, ਸਾਰੇ ਜੀਵ ਜਨਤਾ ਨੂੰ ਪਿੱਛੋਂ ਪੈਦਾ ਕਰਦਾ ਤੇ ਰਿਜਕ ਸਾਰਿਆਂ ਨੂੰ ਪਹਿਲਾਂ ਅਪੜਾ ਦਿੰਦਾ ਹੈ।
ਜੋ ਕਿਸ ਕਰਨਾ ਸੋ ਆਪੇ ਕਰਨਾ, ਮਸਲਤ ਕਾਹੂ ਦੇਨੇ।
ਲੋ ਹਜ਼ੂਰ ਕਹਿੰਦੇ ਨੇ ਜੋ ਕੁਛ ਕਰਨਾ ਵਾਹਿਗੁਰੂ ਨੇ ਆਪਣੇ ਆਪ ਹੀ ਕਰਨਾ ਹੈ, ਆਪੇ ਵੱਡ ਪਾਤਸ਼ਾਹੋ ਆਪ ਵਜ਼ੀਰ ਟਿਆ, ਮਸਲਤ ਕਾਹੂ ਦੇਨੇ, ਉਹਨੂੰ ਸਲਾਹ ਕਿਸੇ ਨੇ ਕੀ ਦੇਣੀ ਸੀ, ਭਾਵ ਕੋਈ ਉਸਨੂੰ ਸਲਾਹ ਦੇਣ ਵਾਲਾ ਨਹੀਂ ਹੈ।
ਅਨਕ ਜਤਨ ਕਰ ਕਰਹਿ ਦਿਖਾਏ ਸਾਚੀ ਸਾਕੇ ਚੀਨੇ।
ਲੋ ਹਜ਼ੂਰ ਕਹਿੰਦੇ ਨੇ ਅਨਕ ਜਤਨ ਕਰ ਕਰਹਿ ਦਿਖਾਏ, ਅਨੇਕਾਂ ਜਤਨ ਕਰ ਕਰਕੇ ਤੇ ਲੋਕਾਂ ਨੇ ਗ੍ਰਹਿਣ ਦਾ ਅਰਥ ਵੀ ਆਪਣੇ ਹੱਥ ਵਿਖਾਏ ਨੇ। ਅਨੇਕਾਂ ਯਤਨ ਕਰ ਕਰਕੇ ਲੋਕੀ ਆਪਣੇ ਹੱਥ ਦਿਖਾਉਂਦੇ ਨੇ, ਪਰ ਇਹ ਗੱਲ ਯਾਦ ਰੱਖੋ, ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਆ ਵੇਖ ਲਓ, ਹਰਨਾਕਸ਼ ਵਰਗਿਆਂ ਨੇ ਆਖਿਆ ਸੀ, ਜਲੇ ਹਰਨਾਕਸ਼ ਥਲੇ ਹਰਨਾਕਸ਼ ਨੂੰ ਮੇਰਾ ਸਭ ਥਾਵਾਂ ਤੇ ਹੁਕਮ ਚੱਲਦਾ। ਪਰ ਵੇਖ ਲਓ, ਜਦੋਂ ਉਸਨੇ ਪ੍ਰਹਿਲਾਦ ਦੇ ਨਾਲ ਆਪਣੇ ਪੁੱਤਰ ਦੇ ਨਾਲ ਝਗੜਾ ਕੀਤਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ। ਅਨੇਕਾਂ ਯਤਨ ਕਰ ਕਰਕੇ ਲੋਕ ਆਪਣੇ ਹੱਥ ਵਿਖਾਉਂਦੇ ਨੇ ਸਾਚੀ ਸਾਖੀ ਜੀਨੀ, ਪਰ ਹਜ਼ੂਰ ਕਹਿੰਦੇ ਅਸੀਂ ਸੱਚੀ ਸਾਖੀ ਇਹ ਵਿਚਾਰੀ ਹੈ ਕਿ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਹਰ ਪ੍ਰਕਾਰ ਰੱਖਿਆ ਕਰਦਾ ਹੈ।
ਹਰ ਭਗਤਾਂ ਕਰ ਰੱਖੇ ਆਪਣੇ ਦੀਨੀ ਨਾਮ ਵਡਾਏ।
ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਆਪਣੇ ਦਾਸ ਬਣਾ ਕੇ, ਆਪਣੇ ਲਾਡਲੇ ਪੁੱਤਰ ਬਣਾ ਕੇ ਰੱਖਿਆ ਹੈ। ਦੀਨੀ ਨਾਮ ਵਡਾਈ, ਫਿਰ ਉਹਨਾਂ ਨੂੰ ਵਾਹਿਗੁਰੂ ਨੇ ਨਾਮ ਦੀ ਵਡਿਆਈ ਵੀ ਬਖਸ਼ਿਸ਼ ਕੀਤੀ ਹੈ।
ਜਿਨ ਜਿਨ ਕਰੀ ਅਵਗਿਆ ਜਨ ਕੀਤੇ ਤੈਂ ਦੀਏ ਰੁੜਾਏ।
ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਨ੍ਹਾਂ ਜਿਨ੍ਹਾਂ ਨੇ ਤੇਰੇ ਸੇਵਕਾਂ ਦੀ, ਤੇਰੇ ਭਗਤਾਂ ਦੀ ਅਵਗਿਆ ਕੀਤੀ, ਬੇਅਦਬੀ ਕੀਤੀ, ਉਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਕੀਤਾ, ਤੇ ਤੈਂ ਦੀਏ ਰੁੜਾਏ। ਫਿਰ ਤੁਸੀਂ ਉਹਨਾਂ ਨੂੰ ਇਸ ਕਾਲ ਦੇ ਵਹਿਣ ਦੇ ਵਿੱਚ ਦਰਿਆ ਵਿੱਚ ਰੋੜ ਦਿੱਤਾ। ਭਾਵ ਜਿਹੜੇ ਪਰਮੇਸ਼ਰ ਦੇ ਭਗਤਾਂ ਦੀ, ਮਹਾਂਪੁਰਖਾਂ ਦੀ ਬੇਅਦਬੀ ਕਰਨ ਵਾਲੇ ਲੋਕ ਸਨ, ਚਾਹੇ ਰਾਵਣ ਵਰਗੇ ਸਨ, ਕੰਸ ਵਰਗੇ ਸਨ, ਹਰਨਾਕਸ਼ ਵਰਗੇ ਸਨ, ਤੇ ਉਹਨਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਕਤ ਪਏ ਸਾਧ ਸੰਗਤ ਕਰ ਤਿਨਕੇ ਅਵਗੁਣ ਸਭ ਹਰਿਆ।
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਸਾਧ ਸੰਗਤ ਕਰਕੇ, ਉਹ ਭਾਈ ਮੁਕਤ ਹੋ ਗਏ। ਸਾਧ ਸੰਗਤ ਵਿੱਚ ਆ ਕੇ ਉਹਨਾਂ ਨੇ ਸੇਵਾ ਕੀਤੀ, ਬਾਣੀ ਸੁਣੀ, ਸਿਮਰਨ ਕਰਨ ਲੱਗ ਪਏ, ਫਿਰ ਉਹ ਇਸ ਤਰ੍ਹਾਂ ਮੁਕਤ ਹੋ ਗਏ। ਤਿਨਕੇ ਅਵਗੁਣ ਸਭ ਪਰ ਭਰਿਆ ਹੈ ਵਾਹਿਗੁਰੂ ਜੀ, ਉਹਨਾਂ ਦੇ ਸਾਰੇ ਅਵਗੁਣਾਂ ਨੂੰ ਤੁਸਾਂ ਮੇਟ ਦਿੱਤਾ।
ਤਿਨਕਾ ਦੇਖ ਭਈ ਕਿਰਪਾਲਾ ਤਿਨ ਭਵ ਸਾਗਰ ਤਰਿਆ।
ਤੇ ਉਹਨਾਂ ਮਹਾਂਪੁਰਖਾਂ ਨੂੰ ਵੇਖ ਕੇ ਸਾਰੇ ਲੋਕ ਉਹਨਾਂ ਤੇ ਮਿਹਰਬਾਨ ਹੋ ਗਏ, ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਤਰੁੱਠਦਾ ਹੈ, ਪਰ ਲੋਕ ਵੀ ਉਹਨਾਂ ਦੇ ਉੱਤੇ ਉਹਨਾਂ ਦੇ ਚਰਨਾਂ ਤੇ ਝੁਕਦੇ ਨੇ। ਤਿਨਕੋ ਦੇਖ ਪਏ ਕਿਰਪਾਲਾ, ਤੁਸੀਂ ਉਹਨਾਂ ਮਹਾਂਪੁਰਖਾਂ ਦੀ ਭਗਤੀ ਨੂੰ, ਭਾਵਨਾ ਨੂੰ ਦੇਖ ਕੇ ਪ੍ਰਸੰਨ ਹੁੰਦੇ ਹੋ। ਤਿੰਨ ਭਵ ਸਾਗਰ ਤਰਿਆ, ਜਿਨ੍ਹਾਂ ਤੇ ਤੁਹਾਡੀ ਮਿਹਰ ਹੋ ਗਈ, ਫਿਰ ਉਹਨਾਂ ਨੇ ਭਵ ਸਾਗਰ ਨੂੰ, ਇਸ ਸੰਸਾਰ ਭਵ ਜਲ ਨੂੰ ਤਰ ਲਿਆ, ਭਵ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।
ਨਾਨੇ ਨੀਚ ਤੁਮੇ ਵਣ ਸਾਹਿਬ ਕੁਦਰਤ ਕੌਣ ਵਿਚਾਰਾ।
ਵਾਹਿਗੁਰੂ ਜੀ, ਅਸੀਂ ਤਾਂ ਨੰਨੇ ਮੁੰਨੇ ਤੁਹਾਡੇ ਬਾਲਕ ਹਾਂ, ਬਹੁਤ ਨੀਵੀਂ ਜਾਤ ਦੇ, ਕਰਮਾਂ ਕਰਕੇ ਵੀ ਨੀਚ, ਤੇ ਤੁਮੇ ਬੜ ਸਾਹਿਬ, ਤੁਸੀਂ ਸਾਡੇ ਬਹੁਤ ਵੱਡੇ ਮਾਲਕ ਹੋ, ਗੁਸਾਈ ਪ੍ਰਤਾਪ ਤੁਹਾਰ ਹੋ ਡੀਟਾ, ਤੁਸੀਂ ਦੀਨ ਦੁਨੀਆਂ ਦੇ ਪਾਤਸ਼ਾਹ ਹੋ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਹੋ, ਕੁਦਰਤ ਕੌਣ ਵਿਚਾਰਾ, ਤੁਹਾਡੀ ਕੁਦਰਤ ਵੀ ਮਹਾਨ ਹੈ, ਤੁਹਾਡੀ ਕੁਦਰਤ ਸ਼ਕਤੀ ਦੀ ਕੌਣ ਵਿਚਾਰ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਜਪਜੀ ਸਾਹਿਬ ਬਾਣੀ ਵਿੱਚ ਵੀ ਹਜ਼ੂਰ ਨੇ ਫਰਮਾਇਆ, ਜੋ ਤੁਧ ਭਾਵੈ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇਰੀ ਕੁਦਰਤ ਦੀ ਕੌਣ ਵਿਚਾਰ ਦੱਸ ਸਕਦਾ, ਕੋਈ ਵੀ ਨਹੀਂ ਦੱਸ ਸਕਦਾ।
ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਅਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮਨ ਤਨ ਸੀਤਲ ਗੁਰਦਰਸ਼ ਦੇਖੇ, ਜਦੋਂ ਅਸਾਂ ਆ ਕੇ ਗੁਰੂ ਦਾ ਦਰਸ਼ਨ ਦੀਦਾਰ ਕੀਤਾ, ਸਾਡੇ ਮਨ ਵੀ ਤੇ ਤਨ ਵੀ ਸੀਤਲ ਹੋ ਗਏ। ਗੁਰੂ ਦੇ ਦਰਸ਼ਨ ਕਰਕੇ ਤਨ ਤੇ ਮਨ ਠੰਡਾ ਹੋ ਜਾਂਦਾ, ਨਾਨਕ ਨਾਮ ਆਧਾਰਾ, ਤੇ ਨਾਲ ਹੀ ਗੁਰੂ ਦੀ ਕਿਰਪਾ ਦਾ ਸਦਕਾ ਸਾਨੂੰ ਨਾਮ ਦਾ ਆਸਰਾ ਵੀ ਪ੍ਰਾਪਤ ਹੋ, ਕਿਉਂਕਿ ਨਾਮ ਦਾਤਾ ਸਤਿਗੁਰੂ ਨੇ, ਗੁਰੂ ਦੀ ਕਿਰਪਾ ਦੁਆਰਾ ਸਾਨੂੰ ਨਾਮ ਦਾ ਆਸਰਾ ਵੀ ਮਿਲ ਗਿਆ, ਤੇ ਗੁਰੂ ਦੇ ਦਰਸ਼ਨ ਦੀਦਾਰ ਕਰਕੇ ਤਨ ਤੇ ਮਨ ਠੰਡਾ ਠਾਰ ਹੋ ਗਿਆ। ਇਹ ਹੈ ਗੁਰੂ ਦੇ ਦਰਸ਼ਨਾਂ ਦੀ ਮਹਿਮਾ, ਦਰਸ਼ਨਾਂ ਦਾ ਪ੍ਰਤਾਪ, ਗੁਸਾਈ ਪ੍ਰਤਾਪ ਤੁਹਾਰੋ ਦੀ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੀ ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਮ ਨਾਨੇ ਨੀਚ ਤੁਮੇ ਵੜ ਸਾਹਿਬ, ਕੁਦਰਤ ਕੌਣ ਵਿਚਾਰਾ, ਮਨ ਤਨ ਸੀਤਲ ਗੁਰਦਰਸ ਦੇਖੇ, ਨਾਨਕ ਨਾਮ ਆਧਾਰਾ।